Thank you. ਕਹੀ ਜਨਮ ਫੈਲ ਗਿਰ ਕਰਿਆ, ਕਹੀ ਜਨਮ ਫੈਲ ਗਿਰ ਕਰਿਆ, ਉਹ ਕਹੀ ਜਨਮ ਸਾਗਰ ਪਾਇਆ ਲੱਖ ਬਿਰਾਸੀ ਜੋ ਦੇਖੇ ਵਿੱਚ ਲਾਲੋ ਜੀ ਜਨਮ ਮਾਰੀ ਦੇਖੇ ਜੇ ਵਿੱਚ ਲਾਲੋ ਜੀ ਜਨਮ
ਸਥਾਨ ਤੇ ਪਹੁੰਚੇ ਹੋ ਜਿਸਦਾ ਕਣ ਕਣ ਸੰਗਤਾਂ ਦੇ ਚਰਨ ਪੈਣ ਨਾਲ, ਗੁਰੂ ਮਹਾਰਾਜ ਦਾ ਪੱਕਾ ਨਿਵਾਸ ਹੋਣ ਨਾਲ, ਬਾਣੀ ਦੇ ਪ੍ਰਸਾਰ ਨਾਲ, ਅੰਮ੍ਰਿਤ ਵੇਲੇ ਨਾਮ ਜਪਣ ਨਾਲ ਇੰਨਾ ਸ਼ਕਤੀ ਸਾਡੀ ਹੋ ਗਿਆ ਹੈ ਕਿ ਮਸਤਕ ਨੂੰ ਚਰਨ ਤੋੜ ਲਾਓ, ਬਿਮਾਰੀਆਂ ਖਤਮ, ਅਰਦਾਸ ਕਰੋ ਸਾਰੀਆਂ ਹੀ ਪੂਰੀਆਂ। ਉਸ ਭੂਮੀ ਦੇ ਉੱਤੇ ਆਪ ਬੈਠੇ ਹਾਂ, ਪਹਿਲਾਂ ਇਸ ਤਰ੍ਹਾਂ ਦੀ ਨਹੀਂ ਸੀ। ਇੱਥੇ ਤਾਂ ਬੜੇ ਬੜੇ ਟਿੱਬੇ ਸੀ, ਫਰਕੜੇ ਖੜੇ ਸੀ, ਕੋਈ ਲੰਘਦਾ ਨਹੀਂ ਸੀ ਇਸ ਥਾਂ ਤੋਂ। ਸਮਾਂ ਆ ਗਿਆ, ਸਮੇਂ ਦੇ ਨਾਲ ਇਹ ਥਾਂ ਪ੍ਰਗਟ ਹੋ ਗਈ। ਇਹਦੇ ਪਿਛੋਕੜ ਵਿੱਚ ਕੀ ਹੈ ਜਾਣ ਭਵੀ ਮਹਾਂਪੁਰਸ਼ ਜਾਣਦੇ ਨੇ ਜਾਂ ਵਾਹਿਗੁਰੂ ਜੀ ਨੂੰ ਪਤਾ। ਉਸ ਸਥਾਨ ਤੇ ਆ ਪਹੁੰਚਿਓ, ਐਡੀ ਭਾਰੀ ਗਿਣਤੀ ਵਿੱਚ ਅੱਜ ਇਹ ਦੂਸਰਾ ਦੀਵਾਨ ਹੈ। ਮੈਂ ਹੁਣ ਦੇਖਦਾ ਆਇਆ ਜੋ ਅਸੀਂ ਪੰਡਾਲ ਲਾਇਆ ਉਹ ਤਾਂ ਭਰ ਚੁੱਕਿਆ, ਕਹਿਣਾ ਪਏਗਾ ਸਾਡੇ ਸੇਵਾਦਾਰਾਂ ਨੂੰ ਹੋਰ ਪੀੜੇ ਹੋ ਭਾਈ, ਹੋਰ ਹੋਵੋ, ਨੇੜੇ ਨੇੜੇ ਹੋਵੋ। ਉਹਦੇ ਬਾਅਦ ਜਦ ਥਾਂ ਨਹੀਂ ਹੈ ਤਾਂ ਫਿਰ ਬਾਹਰ ਘੁੰਮਣ ਲੱਗ ਜਾਂਦੇ। ਬਹੁਤ ਸਾਰੇ ਪ੍ਰੇਮੀ ਦਰੱਖਤਾਂ ਥੱਲੇ ਬੈਠੇ ਸੁਣ ਰਹੇ ਨੇ, ਲੰਗਰ ਵਿੱਚ ਵੀ ਲੱਗੇ ਹੋਏ ਨੇ ਲਾਊਡ ਸਪੀਕਰ। 2 ਮੀਲ ਤੱਕ, 2 ਕਿਲੋਮੀਟਰ ਤੱਕ ਜਾਂ 2 ਮੀਲ ਤੱਕ ਇੱਥੋਂ ਲਾਊਡ ਸਪੀਕਰ ਲੱਗੇ ਹੋਏ ਨੇ, ਤਾਂ ਕਿ ਜਦੋਂ ਇੱਧਰ ਨੂੰ ਮੁੜ ਪਵੋ। ਮਹਾਰਾਜ ਜੀ ਦੇ ਨਾਮ 'ਤੇ ਬਣਿਆ ਹੋਇਆ ਗੇਟ ਹੈ ਜੋ, ਉਹਦੇ ਅੰਦਰ ਪੈਰ ਆਪ ਤਾਂ ਜੇ ਪੈਣਾ ਹੈ, ਜਦ ਇੱਧਰ ਨੂੰ ਮੁੜਿਓ ਉਸੇ ਵੇਲੇ ਬਿਰਤੀ ਨਾਮ ਦੇ ਨਾਲ ਲੱਗ ਜਾਂਦੀ ਹੈ, ਉਸੇ ਵੇਲੇ ਸ਼ਬਦ ਕੰਨਾਂ 'ਚ ਪੈਣਾ ਸ਼ੁਰੂ ਹੋ ਜਾਂਦਾ। ਤੁਹਾਡਾ ਪਿਆਰ, ਤੁਹਾਡਾ ਉਤਸ਼ਾਹ ਕਿੰਨਾ ਵੱਡਾ ਹੈ। ਵਾਹਿਗੁਰੂ ਜੀ ਕਿਰਪਾ ਕਰਨ, ਕੋਈ ਐਸੀ ਅਲੌਕਿਕ ਸ਼ਕਤੀ ਖੇਲ ਕਰ ਰਹੀ ਹੈ। ਪਿਛਲੇ ਸਾਲ ਵੀ ਮੈਂ ਕਿਹਾ ਸੀ, ਹੁਣ ਵੀ ਮੈਂ ਕਹਿਣਾ, ਇਹ ਸਾਡੀ ਤਾਕਤ ਨਹੀਂ ਹੈ, ਇਹ ਕੋਈ ਉੱਤੋਂ ਹੋ ਰਹੀ ਹੈ ਗੱਲ। ਨਾਮਧਾਰੀ ਮਹਾਂਪੁਰਸ਼ ਜਦੋਂ ਇੱਥੋਂ ਗਏ, ਉੱਥੇ ਜਾ ਕੇ ਜਦੋਂ ਉਹਨਾਂ ਨੇ, ਉਹਨਾਂ ਦਾ ਵੀ ਸਮਾਗਮ ਹੋ ਰਿਹਾ ਸੀ, ਬੜਾ ਘੱਟ ਸੀਗਾ ਉੱਥੇ ਵੀ, ਉਹਨਾਂ ਨੇ ਇੱਕ ਗੱਲ ਕਹੀ, ਕਹਿਣ ਲੱਗੇ ਇਹਨਾਂ ਦੇ ਤਾਂ ਬਹੁਤ ਇਕੱਠ ਹੁੰਦਾ ਰਤਵਾੜਾ ਸਾਹਿਬ, ਕਿਉਂਕਿ ਮੈਂ ਵੀ ਵਿੱਚੇ ਬੈਠਾ ਸੀ ਕੋਲੇ, ਅਤੇ ਆਪਣੇ ਤਾਂ ਸਾਧ ਸੰਗਤ ਜੀ ਬਹੁਤ ਥੋੜ੍ਹਾ ਹੈ। ਮੈਂ ਕਿਹਾ ਮਹਾਰਾਜ ਐਂ ਨਹੀਂ ਗੱਲ, ਸਾਡੇ ਕੋਲ ਕੁਆਂਟਿਟੀ ਬਹੁਤ ਹੈ, ਤੁਹਾਡੇ ਕੋਲ ਕੁਆਲਿਟੀ ਹੈ। ਮਤਲਬ ਇਹ ਹੈ ਕਿ ਇੱਥੇ ਤੁਸੀਂ ਕਿੰਨੇ ਪਿਆਰ ਨਾਲ ਆਉਂਦੇ ਹੋ, ਕਿੰਨੇ ਕਿੰਨੇ ਮੇਲਾਂ ਤੋਂ ਆਇਆ। ਐਵੇਂ ਨਹੀਂ ਅਸੀਂ ਕਹਿੰਦੇ ਕੋਈ ਮੇਲਾ, ਇੱਥੇ ਕੋਈ ਚੀਜ਼ ਨਹੀਂ ਮੇਲੇ ਵਾਲੀ ਹੈ, ਨਾ ਬਾਹਰ ਅਸੀਂ ਦੁਕਾਨਾਂ ਲੱਗਣ ਦਿੰਦੇ ਹਾਂ, ਨਾ ਕੋਈ ਸ਼ੋਅ ਹੁੰਦੇ ਨੇ, ਬਿਲਕੁਲ ਨਹੀਂ। 2 ਮੀਲ ਤੱਕ ਕੋਈ ਨਹੀਂ ਹੋ ਸਕਦਾ, ਬਾਹਰ ਪਹੁੰਚਣਾ ਹੋਵੇ ਹੋਵੇ, ਪਰ ਸੰਗਤ ਦੇ ਉੱਤੇ ਕਿਰਪਾ ਹੈ। ਸਾਰਾ ਦਿਨ ਤੁਸੀਂ ਸੁਣਿਆ ਅੱਜ ਵੀ ਭਾਗ ਤੋਂ ਬਗੈਰ ਸਤਸੰਗ ਨਹੀਂ ਮਿਲਦਾ, ਬਾਣੀ ਕੰਨਾਂ ਵਿੱਚ ਨਹੀਂ ਪੈਂਦੀ ਅਤੇ ਬਾਣੀ ਸਮਝ ਵਿੱਚ ਨਹੀਂ ਆਉਂਦੀ। ਜਿਨ੍ਹਾਂ ਦੇ ਉੱਤਮ ਭਾਗ ਬਣਦੇ ਆ ਉਹ ਇਸ ਰਿਮੋਟ ਏਰੀਏ 'ਚ ਪਹੁੰਚਦੇ, ਕਿੰਨੀਆਂ ਦਿੱਕਤਾਂ, ਕੋਈ ਸਵਾਰੀ ਨਹੀਂ ਮੂਹਰੇ ਦੀ ਜਾਂਦੀ, ਕਿਸੇ ਮੇਨ ਰੋਡ ਦੇ ਨਾਲ ਨਹੀਂ ਲੱਗਿਆ ਹੋਇਆ, ਇੱਕ ਪਾਸੇ ਪਹਾੜ ਨੇ, ਇੱਕ ਪਾਸੇ ਇਲਾਕਾ ਦੂਰ ਰਹਿ ਗਿਆ। ਲੇਕਿਨ ਇੱਥੇ ਇੰਨਾ ਇਕੱਠ ਹੋ ਜਾਣਾ ਕਿ ਦੂਸਰੇ ਦਿਨ 1000 ਫੁੱਟ ਦਾ ਪੰਡਾਲ ਭਰ ਜਾਣਾ, 250 ਫੁੱਟ ਚੌੜਾ। ਅਤੇ ਹੁਣ ਮੈਂ ਸਿੰਘਾਂ ਨੂੰ ਬੇਨਤੀ ਕਰਾਂਗਾ ਕਿ ਭਾਈ ਕੱਲ੍ਹ ਨੂੰ ਤੁਸੀਂ ਇਹਦੇ ਆਲੇ ਦੁਆਲੇ ਹੋਰ ਵਧਾਓ। ਲਾਊਡ ਸਪੀਕਰ ਜਿਹੜੇ ਨੇ ਉਹ ਦਰੱਖਤਾਂ ਦੇ ਨਾਲ ਵੀ ਬੰਦ ਹੋਏ ਇੱਧਰ, ਤਾਂ ਕਿ ਉੱਥੇ ਛਾਵੇਂ ਬੈਠੇ ਵੀ ਸੁਣਦੇ ਰਹਿਣ, ਕੋਈ ਬਾਂਝਾ ਨਾ ਰਹਿ ਜੇ ਅਸੀਂ ਦੂਰੋਂ ਆ ਕੇ। ਥੱਕ ਵੀ ਜਾਂਦੇ ਹੋ ਅਸੀਂ ਥੋੜ੍ਹੀ ਦੇਰ ਵਾਸਤੇ, ਥੋੜ੍ਹੇ ਥੋੜ੍ਹੇ ਸਮੇਂ ਬਾਅਦ ਬ੍ਰੇਕ ਕਰਦੇ ਹਾਂ ਦੀਵਾਨ ਦੀ। 5 ਤੋਂ 7 ਥਾਈਂ ਉਹ ਪ੍ਰੇਮੀ ਆਉਂਦੇ ਨੇ ਜਿਨ੍ਹਾਂ ਨੂੰ ਨਾਮ ਜਪਣ ਦਾ ਸ਼ੌਕ ਹੈ। ਅਸਲੀ ਦੀਵਾਨ 8 ਵਜੇ 8:15 ਸ਼ੁਰੂ ਹੁੰਦਾ, ਉਹਦੇ ਬਾਅਦ ਤੁਹਾਨੂੰ ਬਹੁਤਾ ਚਿਰ ਨਹੀਂ, ਅਸੀਂ 8 ਘੰਟੇ ਬਿਠਾਉਂਦੇ ਹਾਂ। ਇਹਦੇ ਵਿੱਚੋਂ ਵੀ ਤੁਸੀਂ ਪ੍ਰਸ਼ਾਦ ਪਾਣੀ ਛਕ ਆਓ, ਅਤੇ ਉਹਦੇ ਬਾਅਦ ਫਿਰ ਬ੍ਰੇਕ ਆ ਜਾਂਦੀ ਹੈ। 2-3 ਘੰਟੇ ਤੁਸੀਂ ਫਿਰ ਸਕਦੇ ਹੋ, ਨਿਤਨੇਮ ਕਰ ਸਕਦੇ ਹੋ, ਡਰਾ ਸਾਹਿਬ ਪੜ੍ਹ ਸਕਦੇ ਹੋ, ਰਿਲੈਕਸ ਹੋ ਸਕਦੇ ਹੋ। ਉਹਦੇ ਬਾਅਦ ਫਿਰ 8 ਤੋਂ 10 ਤਾਈਂ ਹੋ ਜਾਂਦਾ। ਸਾਡਾ ਮੰਤਵ ਇਹ ਕਿ ਤੁਸੀਂ ਆਏ ਤੋਂ ਵੱਧ ਲਾਭ ਪ੍ਰਾਪਤ ਕਰੋ, ਗੱਲ ਸਮਝੋ। ਕੱਲ੍ਹ ਸਾਰੇ ਬਖਤਿਆਂ ਨੇ ਇੱਕੋ ਗੱਲ ਦੱਸੀ ਹੈ ਕਿ ਸੰਸਾਰ ਵਿੱਚ ਆਉਣ ਦਾ ਕੀ ਮਨੋਰਥ ਹੈ, ਕੀ ਮਨੁੱਖ ਖਾਣ ਪੀਣ ਵਾਸਤੇ, ਜਾਇਦਾਦਾਂ ਬਣਾਉਣ ਵਾਸਤੇ, ਪਦਵੀਆਂ ਹਾਸਲ ਕਰਨ ਵਾਸਤੇ, ਜਾਂ ਲੁੱਟ ਖਸੁੱਟ ਵਾਸਤੇ, ਜਾਂ ਹੋਰ ਕੰਮਾਂ ਵਾਸਤੇ, ਭੋਗਾਂ ਵਾਸਤੇ ਆਇਆ ਹੈ, ਜਾਂ ਕੋਈ ਇਹਦਾ ਟੀਚਾ ਹੋਰ ਹੈ। ਸਾਰੇ ਬੁਲਾਰੇ ਬੜੇ ਵਿਦਵਾਨ ਸੀ, ਕਿਉਂਕਿ ਜਦੋਂ ਇੱਥੋਂ ਚੋਣ ਕੀਤੀ ਜਾਂਦੀ ਹੈ ਉਹ ਯਾਰ ਬੋਲਣ ਵਾਲਿਆਂ ਦੇ ਇੱਕ ਇੱਕ ਅੱਖਰ ਸਾਡੇ ਕੋਲ ਪਹੁੰਚਦਾ, ਜਿਹੜਾ ਨਹੀਂ ਠੀਕ ਹੁੰਦਾ ਅਸੀਂ ਵਾਪਸ ਕਰ ਦਿੰਦੇ ਹਾਂ। ਬਹੁਤ ਸਾਰੇ ਬੋਲਣ ਵਾਲੇ ਰਹਿ ਜਾਂਦੇ ਨੇ, ਸਾਰੇ ਨਹੀਂ ਹੈ, ਸਾਰੇ ਅਸੀਂ ਬੁਲਾਉਂਦੇ ਬਹੁਤ ਹਾਂ, ਪਰ ਤੁਹਾਡੇ ਸਾਹਮਣੇ ਫਿਲਟਰ ਹੋ ਕੇ ਆਉਂਦੇ ਨੇ। ਕੋਈ ਕੱਚੀ ਗੱਲ ਕਹਿਣ ਵਾਲਾ ਨਹੀਂ ਆਉਂਦਾ। ਗਿਣੀ ਮਤੀ ਬਾਤ ਹੁੰਦੀ ਹੈ, ਕੱਲ ਇੱਕੋ ਗੱਲ 'ਤੇ ਜ਼ੋਰ ਦਿੱਤਾ ਗਿਆ, ਅੱਜ ਇਸ ਗੱਲ 'ਤੇ ਆਇਆ ਵੀ ਉਹ ਮਨੋਰਥ ਕਿਵੇਂ ਪੂਰਾ ਹੋਵੇ। ਜੇ ਅਸੀਂ ਨਾਮ ਜਪਣ ਵਾਸਤੇ ਆਏ ਹਾਂ, ਚਲੋ ਇਹ ਤਾਂ ਗੱਲ ਤੁਹਾਡੀ ਮੰਨ ਲਈ ਵੀ ਅਸੀਂ ਨਾਮ ਜਪਣ ਵਾਸਤੇ ਆਏ ਹਾਂ, ਵੀ ਨਾਮ ਹੈ ਕਿੱਥੇ, ਕਿੱਥੋਂ ਮਿਲਦਾ ਹੈ, ਕੀ ਉਹਦਾ ਰੇਟ ਹੈ, ਕਿਸ ਤਰ੍ਹਾਂ ਦੇ ਨਾਲ ਮਿਲਦਾ ਹੈ, ਕਿ ਕੌਣ ਹੈ ਜਿਹੜਾ ਉਹ ਦਿੰਦਾ, ਉਹ ਜਿਹੜਾ ਦਿੰਦਾ ਉਹ ਮਨੁੱਖ ਹੈ ਜਾਂ ਕੋਈ ਸੁਭਰ ਮਨੁੱਖ ਹੈ। ਇਹਦੀ ਵਿਚਾਰ ਅੱਜ ਸਵੇਰ ਤੋਂ ਚੱਲਦੀ ਹੈ ਵੀ ਉਹ ਮਨੁੱਖਾਂ ਵਰਗਾ ਤਾਂ ਨਹੀਂ ਹੈਗਾ, ਸਰੀਰ ਦੇਖਣ ਨੂੰ ਤਾਂ ਹੈ ਆਦਮ, ਲੇਕਿਨ ਉਹਦੇ ਅੰਦਰ ਜੋ ਗਿਆਨ ਦਾ ਪ੍ਰਕਾਸ਼ ਹੈ, ਜੋਤੀ ਦਾ ਵਿਕਾਸ ਹੈ, ਉਹ ਗੱਲ ਤੁਹਾਡੀ ਸਮਝ 'ਚ ਆਉਣੀ ਮੁਸ਼ਕਲ ਹੈ। ਬਿਰਲੇ ਬਿਰਲੇ ਪ੍ਰੇਮੀ ਹੈ ਜਿਹੜੇ ਅੰਦਰਲੀ ਗੱਲ ਨੂੰ ਜਾਣਦੇ ਨੇ। ਉਹਦੇ ਬਾਰੇ ਬਹੁਤ ਤਰੀਕਿਆਂ ਦੇ ਨਾਲ ਦੱਸਣ ਦਾ ਯਤਨ ਕੀਤਾ ਗਿਆ। ਜਿਹੋ ਜਿਹੀ ਰੋਸ਼ਨੀ ਕਿਸੇ ਨੂੰ ਅਕਾਲ ਪੁਰਖ ਨੇ ਬਖਸ਼ੀ, ਉਸੀ ਉਸਨੇ ਗੱਲ ਕਰੀ। ਉਹ ਹੈ ਕਿ ਸਾਰਿਆਂ ਤੋਂ ਸੁਪਰੀਮ ਜੋ ਹੈ ਨਿਰੰਕਾਰ ਸ਼ਕਤੀ, ਜਦੋਂ ਸੰਸਾਰ ਦਾ ਦੀ ਰਚਨਾ ਕਰਨ ਵਾਸਤੇ ਫੁਰਨਾ ਹੋਇਆ, ਹੁਣ ਇੱਥੇ ਰਚਨਾ ਕਰਨ ਨੂੰ ਤਾਂ ਕੋਈ ਚੀਜ਼ ਹੈ ਹੀ ਨਹੀਂ ਸੀ, ਔਰ ਆਪਾਂ ਨੇ ਜੇ ਖੇਤੀ ਕਰਨੀ ਹੈ, ਜ਼ਮੀਨ ਵੀ ਹੁੰਦੀ ਹੈ, ਬਲਦਾਂ ਦਾ ਵੀ, ਟਰੈਕਟਰ ਦਾ ਵੀ ਬੰਦੋਬਸਤ ਕਰਦੇ ਹਾਂ, ਫਿਰ ਪਾਣੀ ਦਾ ਬੰਦੋਬਸਤ ਕਰਦੇ ਹਾਂ, ਫਿਰ ਬੀਜ ਅਸੀਂ ਖਰੀਦਦੇ ਹਾਂ, ਨੌਕਰ ਚਾਕਰ ਰੱਖਦੇ ਹਾਂ, ਬਿਉਂਤ ਦੇ ਮੁਤਾਬਕ ਮੌਸਮ ਦੇ ਲਿਹਾਜ਼ ਨਾਲ ਖੇਤੀ ਕਰਦੇ ਹਾਂ, ਉਹਨੂੰ ਸੰਭਾਲਦੇ ਹਾਂ, ਨਦੀਨ ਕੱਢਦੇ ਹਾਂ, ਵਾਰ ਵਾਰ ਪਾਣੀ ਦਿੰਦੇ ਹਾਂ, ਖਾਦਾਂ ਪਾਉਂਦੇ ਹਾਂ, ਫਿਰ ਵੱਢਦੇ ਹਾਂ, ਦਾਣੇ ਸਾਡੇ ਹੱਥ ਵਿੱਚ ਆਉਂਦੇ ਨੇ, ਫਿਰ ਅਸੀਂ ਵੇਚਦੇ ਹਾਂ, ਉਹ ਆੜ੍ਹਤੀਆਂ ਕੋਲ ਪੈਸਾ ਆਉਂਦਾ ਸਾਡੇ ਕੋਲ, ਫਿਰ ਹੋਰ ਚੀਜ਼ਾਂ ਖਰੀਦਦੇ ਹਾਂ। ਕਿੰਨਿਆਂ ਦੀ ਸਾਨੂੰ ਲੋੜ ਹੋਈ ਇਕੱਲੀ ਖੇਤੀ ਕਰਨ ਵਾਸਤੇ? ਕੋਈ ਵਣਜ ਵਪਾਰ ਕਰਦਾ? ਕਿੰਨਿਆਂ ਦੀ ਲੋੜ ਹੈ? ਕਾਰਖਾਨੇ ਚਾਹੀਦੇ ਨੇ ਜਿਹੜੀਆਂ ਚੀਜ਼ਾਂ ਬਣਾਉਂਦੇ ਨੇ, ਲਿਆਉਣ ਵਾਸਤੇ ਗੱਡੀਆਂ ਚਾਹੀਦੀਆਂ, ਨੌਕਰ ਚਾਕਰ ਚਾਹੀਦੇ ਨੇ, ਪੈਸਾ ਚਾਹੀਦਾ, ਬੈਂਕਾਂ ਤੋਂ ਉਧਾਰ ਚਾਹੀਦਾ, ਬੜਾ ਕੁਛ ਚਾਹੀਦਾ। ਜਿਹਨੇ ਦੁਨੀਆ ਬਣਾਉਣੀ ਹੈ ਉਹਨੂੰ ਕਿੰਨੀਆਂ ਚੀਜ਼ਾਂ ਚਾਹੀਦੀਆਂ? ਇਹ ਤਾਂ ਆਪਾਂ ਮਾੜੀ ਜਿਹੀ ਗੱਲ ਕਰੀ, ਦੁਨੀਆ ਬਣਾਉਣ ਨੂੰ ਦੇਖ ਲਓ ਕਿੰਨਾ ਮਸਾਲਾ ਚਾਹੀਦਾ। ਅਸੀਂ ਇੱਥੇ, ਸਾਡੀ ਸਲਾਹ ਸੀ, ਇੱਕ ਪਲਾਟ ਮਿਲ ਰਿਹਾ ਸੀ ਸਾਨੂੰ ਚੰਡੀਗੜ੍ਹ 'ਚ, ਮੋਹਾਲੀ 'ਚ। ਮੈਂ ਕਿਹਾ ਉੱਥੇ ਮੈਂ ਸਿੱਖ ਇਤਿਹਾਸ ਸਟੈਚੂ 'ਚ ਬਣਾ ਲਵਾਂ, ਸ਼ੁਰੂ ਤੋਂ ਲੈ ਕੇ। ਉਹ ਜਿਹੜੇ ਬਣਾਉਣ ਵਾਲੇ ਸੀ ਮੈਂ ਬੁਲਾਇਆ, ਉਹ ਕਹਿੰਦੇ ਜੀ ਇੱਕ ਇੱਕ ਦਾ 50,000 ਰੁਪਇਆ ਲੱਗੂਗਾ। ਮੈਂ ਕਿਹਾ ਪੈਸੇ ਦੀ ਕੋਈ ਬਾਤ ਨਹੀਂ, ਪਰ ਉਹ ਪਲਾਟ ਹੀ ਨਾ ਮਿਲਿਆ। ਮਤਲਬ ਹੈ ਵੀ ਇੱਕ ਚੀਜ਼ ਬਣਾਉਣ ਵਾਸਤੇ ਕਿੰਨਾ ਤਰੱਦਦ ਕਰਨਾ ਪਿਆ। ਵਾਹਿਗੁਰੂ ਜੀ ਨੇ ਹੁਣ ਸ੍ਰਿਸ਼ਟੀ ਰਚਨੀ ਸੀ, ਇਹ ਸਿਆਣੇ ਜੇ ਜਦੋਂ ਰਚ ਦਿੱਤੀ ਨਾ ਤਾਂ ਅਸੀਂ ਤਾਂ ਕੁਛ ਵੀ ਨਹੀਂ, ਚਰਨਾਂ ਦੀ ਧੂੜ ਵੀ ਨਹੀਂ। ਵੱਡੇ ਵੱਡੇ ਸਿਆਣਿਆਂ ਨੇ ਸੋਚਣਾ ਸ਼ੁਰੂ ਕਰਤਾ ਵੀ ਇਹ ਸ੍ਰਿਸ਼ਟੀ ਕਿਵੇਂ ਬਣ ਗਈ, ਇਹਨਾਂ ਦੀਆਂ ਸੋਚਾਂ ਅੱਡ ਅੱਡ। ਜਦੋਂ ਹੱਲ ਕੋਈ ਨਾ ਲੱਭਿਆ, ਪਹਿਲਾਂ ਕਿਹਾ ਪ੍ਰਕਿਰਤੀ ਜਿਹੜੀ ਹੈ ਨਾ, ਮੈਟਰ ਜਿਹਨੂੰ ਕਹਿੰਦੇ ਨੇ, ਇਹ ਤੋਂ ਬਣੀ ਹੈ। ਦੂਸਰੇ ਨੇ ਕਿਹਾ ਨਹੀਂ, ਪਰਮਾਣੂਆਂ ਤੋਂ ਬਣੀ ਹੈ। ਤੀਸਰੇ ਨੇ ਕਿਹਾ ਨਹੀਂ, ਪਰਮਾਣੂਆਂ 'ਤੇ ਨਹੀਂ ਬਣੀ, ਇਹ ਤਾਂ ਇਲੈਕਟ੍ਰੋਨ, ਪ੍ਰੋਟੋਨ, ਨਿਊਟ੍ਰੋਨ, ਬਿਜਲੀ ਦੀਆਂ ਲਹਿਰਾਂ ਨਾਲ ਬਣੀ ਹੈ। ਇਹ ਸਾਇੰਸ ਦੀਆਂ ਗੱਲਾਂ ਆ ਗਈਆਂ। ਚੌਥੇ ਨੇ ਕਿਹਾ ਵੀ ਨਹੀਂ, ਇਹ ਤਾਂ ਐਨਰਜੀ ਨਾਲ ਬਣੀ ਹੈ। ਪੰਜਵੇਂ ਨੇ ਕਿਹਾ ਵੀ ਐਨਰਜੀ ਕਿੱਥੋਂ ਆ ਗਈ? ਉਹ ਕਹਿੰਦੇ ਬਹੁਤ ਵੱਡਾ ਧਮਾਕਾ ਹੋਇਆ, ਉਹ ਧਮਾਕੇ ਦੇ ਨਾਲ ਇੰਨੀ ਹੀਟ ਪੈਦਾ ਹੋ ਗਈ, ਬਣ ਗਈ। ਉਹ ਜੇ ਕੋਈ ਚੀਜ਼ ਹੋਊ ਤਾਂ ਹੀ ਬਣੂ, ਹੁਣ ਨਹੀਂ ਬਣਦੀ ਹੈ। ਬਿਉਂਤ ਕਿਵੇਂ ਆ ਗਈ ਇਹਦੇ ਵਿੱਚ, ਜ਼ਿੰਦਗੀ ਕਿੱਥੋਂ ਆ ਗਈ? ਮੈਟਰ 'ਚ ਕਦੇ ਜ਼ਿੰਦਗੀ ਹੈ? ਇੱਟ ਨੂੰ ਕਰੋੜ ਸਾਲ ਰੱਖ ਛੱਡੋ, ਇਹਦੇ 'ਚ ਕਦੇ ਜ਼ਿੰਦਗੀ ਆਉਂਦੀ ਹੀ ਨਹੀਂ ਹੈ। ਪੱਥਰ ਨੂੰ ਰੱਖ ਲਓ, ਉਹ ਪੱਥਰ ਉਹ ਜਿੱਥੇ ਹੈ ਉੱਥੇ ਹੀ ਹੈ, ਉਹਦੇ 'ਚ ਕੋਈ ਤੁਰਨ ਫਿਰਨ ਦੀ ਬਾਤ ਨਹੀਂ ਆ ਸਕਦੀ, ਸੋਚਣ ਦੀ ਬਾਤ ਨਹੀਂ ਆ ਸਕਦੀ। ਸੋ ਇਹ ਗੱਲ ਸਮਝੋ, ਇਹਦੇ ਵਾਸਤੇ ਸਾਧਨਾ ਕੀਤੀਆਂ ਗਈਆਂ, ਰਿਸ਼ੀਆਂ ਮੁਨੀਆਂ ਨੇ ਖੋਜਾਂ ਕਰੀਆਂ, ਪਤਾ ਲੱਗਿਆ ਵੀ ਹਾਂ ਇੱਕ ਸ਼ਕਤੀ ਹੈ, ਉਹਨੂੰ ਕਾਸੇ ਦੀ ਲੋੜ ਨਹੀਂ ਹੈ, ਉਹਦੇ ਵਿੱਚ ਇੰਨੀ ਸ਼ਕਤੀ ਹੈ, ਸਰਬ ਕਲਾ ਸਮਰੱਥ ਉਹਨੂੰ ਕਹਿੰਦੇ ਨੇ। ਬਈ ਕੋਈ ਵੀ ਸ਼ਕਤੀ ਉਹ ਤੋਂ ਬਾਹਰ ਨਹੀਂ ਹੈ, ਜੋ ਵੀ ਚਾਹੇ ਉਹ ਹਰਨ ਭਰਨ ਜਾਕਾ ਨੇਤਰ ਹੋਰ ਅੱਖ ਚਮਕਦੇ ਹਾਂ ਨਾ ਆਪਾਂ, ਇੰਨਾ ਚਿਰ ਦੇ ਅੰਦਰ ਸਾਰੀਆਂ ਸ੍ਰਿਸ਼ਟੀਆਂ ਪੈਦਾ ਕਰ ਸਕਦਾ ਹੈ। ਇੰਨਾ ਅੱਖ ਦੇ ਚਮਕੇ ਵਿੱਚ ਕੁਛ ਵੀ ਨਹੀਂ ਰਹਿੰਦਾ, ਐਡੀ ਬੜੀ ਸ਼ਕਤੀ ਹੈ। ਫਿਰ ਕਿਹਾ ਵੀ ਉਹ ਸ਼ਕਤੀ ਨੇ ਫੁਰਨਾ ਕਰਕੇ ਸ੍ਰਿਸ਼ਟੀ ਰਚ ਦਿੱਤੀ, ਇਹ ਵੀ ਗੱਲ ਗਲਤ ਹੋ ਗਈ। ਮੈਂ ਇੱਥੇ ਜਾਦੂ ਦਾ ਖੇਲ ਕਰ ਲਵਾਂ, ਫੁਰਨਾ ਕਰਕੇ ਉਹ ਜਾਦੂ ਦਾ ਖੇਲ ਮੈਂ ਵੱਖਰਾ ਹੋਵਾਂਗਾ, ਉਹ ਜਾਦੂ ਦਾ ਖੇਲ ਵੱਖਰਾ ਹੋਏਗਾ। ਮਹਾਰਾਜ ਕਹਿੰਦੇ ਨਹੀਂ, ਇਹ ਗੱਲ ਨਹੀਂ ਹੈ, ਇਹ ਤਾਂ ਭਾਈ ਪਰਮੇਸ਼ਰ ਪਹਿਲਾਂ ਵੀ ਆਪ ਸੀ। ਤੁਹਾਨੂੰ ਇੱਕ ਅਰਥ ਦੱਸਣਾ ਜਿਹੜਾ ਬਹੁਤ ਔਖਾ, ਸਮਝ ਵਿੱਚ ਨਹੀਂ ਆਉਂਦਾ, ਜੇ ਕਿਸੇ ਦੇ ਸਮਝ ਵਿੱਚ ਆ ਜਾਵੇ ਨਾ ਅੱਗੇ ਛੁਟਕਾਰਾ ਹੋ ਜੂ, ਇੱਥੇ ਹੀ ਹੁਣੇ ਹੀ, ਜਮਦੂਤ ਉਹਦੇ ਨੇੜੇ ਨਹੀਂ ਆਉਣਗੇ। ਸਾਰੀਆਂ ਸ਼ਕਤੀਆਂ ਦਾ ਮਾਲਕ ਹੁਣੇ ਬਣ ਜਾਏਗਾ, ਐਡਾ ਬੜਾ ਗਿਆਨ ਹੈ। ਉਹ ਕੀ ਹੈ ਕਿ ਵਾਹਿਗੁਰੂ ਜੀ ਆਪ ਇਹ ਸੀਗਾ ਜਦ ਕੁਛ ਵੀ ਨਹੀਂ ਸੀਗਾ, ਇਹਦਾ ਮਤਲਬ ਹੈ ਦੂਜੀ ਚੀਜ਼ ਹੈ ਨਹੀਂ ਕੋਈ, ਹੈ ਕੁਛ ਵੀ ਨਹੀਂ ਜੇ ਕਹਿੰਦੇ ਹਾਂ ਨਾ ਤਾਂ ਬਈ ਦੂਜੀ ਚੀਜ਼ ਕੋਈ ਨਹੀਂ। ਜਦੋਂ ਆਪ ਸ੍ਰਿਸ਼ਟੀ ਦੇ ਰੂਪ ਵਿੱਚ ਪ੍ਰਗਟ ਹੋਇਆ ਉਸ ਵੇਲੇ ਵੀ ਆਪ ਹੀ ਸੀ, ਜਿਹੜਾ ਹੁਣ ਆਪਣਾ ਸਮਾਂ ਲੰਘ ਰਿਹਾ ਇਹ ਵੀ ਆਪ ਹੀ ਹੈ। ਜਦ ਇੱਥੇ ਫਿਰ ਕੁਛ ਨਹੀਂ ਹੋਏਗਾ, ਫਿਰ ਵੀ ਆਪ ਇਹ ਹੋਏਗਾ। ਹੁਣ ਇਹਦਾ ਅਰਥ ਬਹੁਤ ਹੀ ਤੀਬਰ ਬੁੱਧੀ ਕਿਸੇ ਦੀ ਹੋਵੇ ਤਾਂ ਉਹ ਸਮਝ ਜਾਂਦਾ, ਨਹੀਂ ਦੂਜੇ ਦੇ ਸਮਝ ਨਹੀਂ ਆਉਣਾ। ਸਾਰਾ ਗੁਰੂ ਗ੍ਰੰਥ ਸਾਹਿਬ 1430 ਪੰਨਾ ਜਪਜੀ ਸਾਹਿਬ, ਇਹ ਦੋ ਤੁਕਾਂ ਨੂੰ ਸਮਝਾਉਣ ਵਾਸਤੇ ਹੈ। ਜੇ ਤਾਂ ਕਿਸੇ ਦੀ ਸਮਝ 'ਚ ਆ ਗਈ ਉਹ ਜਿੱਤ ਗਿਆ ਬਾਜੀ। ਹੁਣ ਇਹ ਸਮਝ ਕਿਵੇਂ ਆਵੇ? ਸਾਡੀ ਜਿਹੜੀ ਬੁੱਧੀ ਹੈ, ਕਬੀਰ ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮ ਲਾਏ, ਅੰਤ ਸਿਆਣੇ ਪਚ ਗਏ ਨਾ ਨਿਰਵਾਰੀ ਜਾਏ, ਐਸੀ ਸਾਡੀ ਬੁੱਧੀ ਹੈ। ਇਹ ਉਡਾਰੀ ਮਾਰਦੀ ਹੈ, ਇਹਦੇ ਫੰਗ ਜਲ ਜਾਂਦੇ ਨੇ। ਜਿਹਨਾਂ ਉਚਿਆਈਆਂ ਉੱਤੇ ਬੁੱਧੀ ਖੰਭ ਸਾੜ ਬੈਠੀ, ਉਹਨਾਂ ਉਚਿਆਈਆਂ ਉੱਤੇ ਲੱਗ ਗਈਆਂ ਯਾਰੀਆਂ, ਉੱਥੇ ਬਲਬਲੇ ਦੇ ਦੇਸ਼ ਵਿੱਚ ਪਹੁੰਚ ਗਿਆ। ਬੁੱਧੀ ਦਾ ਮੰਡਲ ਹੋਰ ਹੈ, ਬਲਬਲੇ ਦਾ ਦੇਸ਼ ਹੋਰ ਹੈ, ਉੱਥੇ ਪਹੁੰਚੇ ਬਿਨਾਂ ਗੁਜ਼ਾਰਾ ਨਹੀਂ ਸਾਡਾ ਹੋ ਸਕਦਾ। ਸੋ ਬੁੱਧੀ ਨੂੰ ਨਹੀਂ ਪਤਾ ਲੱਗ ਸਕਿਆ, ਹਾਲਾਂਕਿ ਗੱਲ ਸਾਫ਼ ਹੈ, ਆਦ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕ ਹੋਸੀ ਵੀ ਸੱਚ। ਜੇ ਤਾਂ ਦੋ ਲਾਈਨਾਂ ਬੁੱਝ ਲਈਆਂ ਤਾਂ ਸਾਰੀ ਗੱਲ ਲੇਖੇ 'ਚ ਪੈ ਗਈ, ਜੇ ਨਹੀਂ ਬੁੱਝੀਆਂ ਮਹਾਰਾਜ ਐਸਾ ਫਰਮਾਨ ਕਰਦੇ ਹਾਂ। ਲਿਖੇ ਤੇਰੇ ਦੀ ਇੱਕ ਗੱਲ, ਲਿਖੇ ਤੇਰੇ ਦੀ ਇੱਕ ਗੱਲ, ਆ
ਗੱਡੀ ਲੱਗੀ ਹੈ ਪੜ ਪੜ ਪਰੀਏ ਸਾ ਪੜ ਪੜ ਬੇਰੀ ਪਾਈ ਹੈ ਪੜ ਪੜ ਗੱਡੀ ਹੈ ਸਾ ਪਰੀਏ ਜਿੱਥੇ ਵਰਸ ਵਰਸ ਪਰੀਏ ਜਿੱਥੇ ਮਾ ਪਰੀਏ ਜਿੱਥੀ ਆਪ ਜਾ ਪਰੀਏ ਜਿੱਥੇ ਸਾ ਨਾਨਕ ਲੈ ਕੇ ਇੱਕ ਗੱਲ ਹੁਣ ਮੈਂ ਦੱਸਣਾ ਚਾਹ
ਪੜ ਲੈ ਜਿੰਨਾ ਪੜਨਾ ਕੋਈ ਸਵਾਸ ਖਾਲੀ ਨਾ ਜਾਣ ਦੇ ਜੇ ਤਾਂ ਇੱਕ ਗੱਲ ਬੁੱਝ ਲਈ ਤਾਂ ਤੂੰ ਜਿੱਤ ਗਿਆ ਜੇ ਇੱਕ ਗੱਲ ਨਹੀਂ ਬੁੱਝੀ ਤਾਂ ਕੁਛ ਵੀ ਨਹੀਂ ਜਾਣਿਆ ਐਸਾ ਫਰਮਾਨ ਹੈ
ਆਵਣ ਨੂੰ ਜੱਗ ਵਿੱਚ ਆ ਗਏ ਨੇ 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 ਜਗ ਵਿੱਚ ਆ ਗਏ ਨੇ ਆਵਣ ਨੂੰ ਜਗ ਵਿੱਚ ਆ ਗਏ ਨੇ ਉਹ ਦਿਨ ਬੂਝੇ ਪਾਸ ਤੋਰ ਆਵਣ ਨੂੰ ਜਗ ਵਿੱਚ ਆ ਗਏ ਆਵਣ ਨੂੰ ਜਗ ਵਿੱਚ ਆ ਗਏ ਨੇ
ਆਪਾਂ ਸਾਰੇ ਆ ਗਏ ਸ੍ਰਿਸ਼ਟੀ 'ਚ ਪੜ੍ਹੇ ਲਿਖੇ ਵੀ ਨੇ ਅਨਪੜ੍ਹ ਵੀ ਨੇ ਗਰੀਬ ਵੀ ਨੇ ਅਮੀਰ ਵੀ ਨੇ ਸੁਖੀ ਵੀ ਨੇ ਦੁਖੀ ਵੀ ਨੇ ਸਭ ਆ ਗਏ